गुरु रूप प्यारी सात संगत जी, वाहिगुरु जी का खालसा, वाहिगुरु जी की फतेह। जब कोई दुखी होंदा है तां इहो जे सवाल उठने लाजमी हन कि मैं दुखी क्यों हाँ, रब ने मैनू क्यों रचिया। इसे तरह एक दिन एक जग्यासु भाई साईं दास जी कोल पहुंचया। उसने कहा, जी रब ने मैनू क्यों रचिया, मैं बहुत दुखी हाँ। भाई साईं दास जी ने कहा, यथार्थ ते पहुँच के असी इस गल नू बुझ सकदे हां कि रब ने सानू क्यों रचिया, पर उस तो पहला जे तू चाहे तो मैं तैनू दस सकदा हाँ कि तू दुखी क्यों है। उसने कहा, जी ठीक है। सो भाई साहब भाई वीर सिंह जी ने इस वार्तालाप विच खोल के दर्शाया है कि असी सुखी होण लई की साधन वरतदे हाँ। उकाई साढ़े कोल किथे आउंदी है कि सुख दी थां सानू दुख मिलदा है। आओ प्यार नाल सरवण करन दी कोशिश करिए जी। एक दिन भाई साईं दास जी कथा करके हटे, संगत करो करी गई। आप अजय धर्मसाल विच ही सन कि एक बड़ी दनाई दी सूरत वाला अतखड़ मनुख आ गया। भाई जी दे पास आ बैठा, पैरी पौना कीता ते बड़ी निम्रता नाल बोलिया, भाई जी परमेश्वर मैनू क्यों रचिया। भाई जी कुछ त्रभक के तकन लग गए, अजे तक ही रहे सन कि वो कहिंदा है, दसो जी मैं बड़ा दुखी हाँ, मैनू क्यों रचिया। हुण भाई जी धीरज नाल बोले, हे सज्जन इस गल दा उत्तर कोई पंडित जां काजी दे सकदा है। मैं ता मोटी अकल दा मोटा सूतर हाँ, करता पुरखाब जाने। टेसा उसका नाम सी, महाराज जी पंडित मुला ते पांदे अड अड गलां दसदे हन, कोई एक गल नहीं कहिंदा। किते शास्त्रां दे अड अड निर्णय हन, किते अड अड विद्वानां दियां अड अड टोहां हन, किते अड अड कथा हन, एक नाल दूसरी नहीं रलदी। मैं घबरा के ही तो आप दे पास आया हाँ कि सच्ची गल केड़ी है। साईं दास, मिथ लाओ कि एक गल मैं भी कह दिती, कि ओ होरना नू झूठी बना के आप सच्ची परवान हो जाएगी, या बहुतियां विच एक होर रल के रोले नू वधाएगी। तुसी मेरे लिहाज करके मेरी कही नू सच मन लोगे, ਤਾਂ ਬਾਜ਼ੇ ਲੋਕ ਉਸਨੂੰ ਕਈ ਆਵਾਜ਼ਾਂ ਵਿੱਚੋਂ ਇੱਕ ਗਿਣਨਗੇ। ਇਸ ਤਰ੍ਹਾਂ ਮੇਰਾ ਕਹਿਣਾ ਵੀ ਤੁਹਾਡਾ ਮਤਲਬ ਸਿੱਧ ਨਹੀਂ ਕਰੇਗਾ। ਟੇਸਾ, ਗੁਰੂ ਜੀ ਨੇ ਕੁਛ ਨਹੀਂ ਕਿਹਾ। ਸਾਈਂ ਦਾਸ, ਕਿਹਾ ਕਿਉਂ ਨਹੀਂ ਆਉਣਾ, ਪਰ ਮੇਰੀ ਅਜੇ ਅਵਸਥਾ ਸਾਰੇ ਨੂੰ ਸਮਝਣ ਵਾਲੀ ਨਹੀਂ ਹੋਈ। ਕੁਛ ਕੁਦਰਤੀ ਅਕਲ ਮੋਟੀ, ਕੁਛ ਤੱਪਾਂ ਦਾ ਹੀਣਾ। ਟੇਸਾ, ਮੈਂ ਕੀ ਕਰਾਂ, ਮੈਂ ਬਹੁਤ ਦੁਖੀ ਹਾਂ। ਸਾਈਂ ਦਾਸ, ਇਸ ਗੱਲ ਦਾ ਤਾਂ ਦਾਰੂ ਹੋ ਸਕਦਾ ਹੈ, ਪਰ ਉਸ ਦਾਰੂ ਵਿੱਚੋਂ ਹੀ ਅਵਸਥਾ ਪਾਰ ਹੋ ਗਿਆ, ਕਦੇ ਉਸ ਗੱਲ ਦੀ ਪਛਾਣ ਅੱਖਾਂ ਦੇ ਅੱਗੇ ਖੁੱਲ੍ਹ ਸਕਦੀ ਹੈ ਜੋ ਤੂੰ ਅੱਜ ਜਾਣਨੀ ਚਾਹੁੰਦਾ ਹੈ। ਅੱਜ ਜੋ ਕੇਵਲ ਸਮਝ ਨੂੰ ਲੜਾਉਣਾ ਹੈ, ਉਹ ਕਿਆਸ ਕਰਨੇ ਹਨ। ਟੇਸਾ, ਫਿਰ ਕੀ ਕਰਾਂ? ਸਾਈਂ ਦਾਸ, ਤੂੰ ਇਹ ਦੱਸ ਕਿ ਤੂੰ ਹੈਗਾ ਹੈ, ਆਪਣੇ ਆਪ ਨੂੰ ਸਮਝਦਾ ਹੈ ਕਿ ਮੈਂ ਹਾਂ? ਟੇਸਾ, ਬੜੀ ਚੰਗੀ ਤਰ੍ਹਾਂ। ਸਾਈਂ ਦਾਸ, ਹਾਲੇ ਇਹ ਗੱਲ ਛੱਡ ਦੇ ਕਿ ਮੈਂ ਕਿਉਂ ਹਾਂ ਅਤੇ ਕਿਸ ਤਰ੍ਹਾਂ ਹਾਂ। ਟੇਸਾ, ਇਸ ਦੇ ਛੱਡਣ ਦਾ ਗੁਣ। ਸਾਈਂ ਦਾਸ, ਤੂੰ ਕਿਹਾ ਸੀ ਮੈਂ ਦੁਖੀ ਹਾਂ। ਅਸੀਂ ਹੁਣ ਰਲ ਕੇ ਇਹ ਵਿਚਾਰ ਕਰਨੀ ਚਾਹੁੰਦੇ ਹਾਂ ਕਿ ਕਿਆ ਦੁੱਖ ਦੂਰ ਹੋ ਸਕਦਾ ਹੈ ਬਿਨਾਂ ਹਾਲੇ ਇਸ ਝਗੜੇ ਵਿੱਚ ਪੈਣ ਦੇ ਕਿ ਅਸੀਂ ਕਿਸ ਤਰ੍ਹਾਂ ਬਣ ਗਏ ਅਤੇ ਕਿਉਂ ਬਣ ਗਏ। ਜੇ ਅਸੀਂ ਇਸ ਤੋਂ ਬਿਨਾਂ ਸੁਖੀ ਹੋ ਸਕੀਏ ਤਦ ਰੋਗ ਤਾਂ ਰਾਜ਼ੀ ਹੋ ਗਿਆ। ਰੋਗ ਕਿਉਂ ਲੱਗਾ ਸੀ ਅਤੇ ਕਿਉਂ ਲੱਗਾ ਸੀ, ਇਸ ਦੀ ਲੋੜ ਜੇ ਇਲਾਜ ਵਿੱਚ ਨਾ ਪਵੇ ਅਤੇ ਆਰਾਮ ਆ ਜਾਵੇ, ਤਦ ਕਿਆ ਚੰਗਾ ਨਹੀਂ ਕਿ ਅਸੀਂ ਪਹਿਲੇ ਪੀੜ ਤੋਂ ਖਲਾਸੀ ਪਾ ਲਈਏ, ਫਿਰ ਹਕੀਮੀ ਦੀ ਵਿਦਿਆ ਪਏ ਪੜੀਏ, ਜਿਸ ਤੋਂ ਪਤਾ ਲੱਗ ਜਾਏ ਕਿ ਕਿਉਂ ਰੋਗ ਲੱਗਦਾ ਹੈ, ਕੀ ਤੁਸੀਂ ਇਸ ਗੱਲ ਵਿੱਚ ਮੇਰੇ ਨਾਲ ਇੱਕ ਸੰਮਤ ਹੁੰਦੇ ਹੋ? ਢੇਸਾ ਸੋਚ ਕੇ, ਹੈ ਤਾਂ ਠੀਕ ਸਾਈਂ ਦਾਸ, ਤੁਸੀਂ ਮੰਨਦੇ ਹੋ ਕਿ ਤੁਸੀਂ ਹੋ? ਢੇਸਾ, ਜੀ ਹਾਂ ਸਾਈਂ ਦਾਸ, ਤੁਸੀਂ ਹੋ ਪਰ ਦੁਖੀ ਹੋ। ਢੇਸਾ, ਠੀਕ ਹੈ ਮੈਂ ਹਾਂ ਪਰ ਦੁਖੀ ਹਾਂ। ਸਾਈਂ ਦਾਸ, ਤੁਸੀਂ ਚਾਹੁੰਦੇ ਹੋ ਕਿ ਸੁਖੀ ਹੋ ਜਾਓ? ਢੇਸਾ, ਇਹੋ ਤਾਂ ਮੈਂ ਮੰਗਦਾ ਹਾਂ। ਸਾਈਂ ਦਾਸ, ਤਦ ਪਤਾ ਲਗਾ ਕਿ ਤੁਸੀਂ ਹੋ ਪਰ ਜਿਕੂ ਹੁਣ ਹੋ ਦੁਖੀ ਹੋ। ਢੇਸਾ, ਠੀਕ ਹੈ। ਸਾਈਂ ਦਾਸ, ਪਰ ਤੁਸੀਂ ਦੁਖੀ ਹੋਣ ਵਿੱਚ ਖੁਸ਼ ਨਹੀਂ, ਅਰਵਾਹ ਲਾਉਂਦੇ ਹੋ ਕਿ ਸੁਖੀ ਹੋਵੇ? ਢੇਸਾ, ਲਾਉਂਦਾ ਹੀ ਹਾਂ। ਸਾਈਂ ਦਾਸ, ਫਿਰ ਵੀ ਸੁਖੀ ਨਹੀਂ ਹੋਏ? ਢੇਸਾ, ਨਹੀਂ। ਸਾਈਂ ਦਾਸ, ਅੱਛਾ ਹੁਣ ਅਸੀਂ ਵੇਖੀਏ ਕਿ ਤੁਹਾਡੀਆਂ ਵਾਹਵਾਂ ਕਿਉਂ ਤੁਹਾਨੂੰ ਸੁਖੀ ਨਹੀਂ ਕਰਦੀਆਂ। ਜਾਂ ਤਾਂ ਉਹ ਵਾਹਵਾਂ ਗਲਤ ਹਨ ਜਾਂ ਲਾਉਣ ਦਾ ਤਰੀਕਾ ਗਲਤ। ਢੇਸਾ, ਦੋਵੇਂ ਜਾਂ ਦੋਹਾਂ ਵਿੱਚੋਂ ਇੱਕ ਗੱਲ ਜ਼ਰੂਰ ਹੈ। ਸਾਈਂ ਦਾਸ, ਵੱਖੋ ਵੱਖ ਕਰਕੇ ਪੜਤਾਲ ਕਰੀਏ। ਢੇਸਾ, ਸਤ ਬਚਨ। ਸਾਈਂ ਦਾਸ, ਤੁਸੀਂ ਕੀ ਵਾਹਵਾਂ ਲਾਈਆਂ? ਢੇਸਾ, ਮੈਂ ਹਰ ਪੰਡਿਤ ਹਰ ਵਿਦਵਾਨ ਪਾਸ ਪੁੱਛਣ ਗਿਆ ਪਰ ਕਿਸੇ ਨੇ ਮੇਰੀ ਤਸੱਲੀ ਨਾ ਕੀਤੀ। ਸਾਈਂ ਦਾਸ, ਇਹ ਤਾਂ ਤੁਸੀਂ ਕੇਵਲ ਇਸ ਘਬਰਾ ਦੇ ਦੂਰ ਕਰਨ ਲਈ ਗਏ ਕਿ ਮੈਨੂੰ ਕਿਉਂ ਰਚਿਆ ਗਿਆ। ਇਹ ਘਬਰਾ ਤੁਹਾਨੂੰ ਆਪਣੇ ਆਪ ਨੂੰ ਦੁਖੀ ਸਮਝਣ 'ਤੇ ਪਿਆ, ਸੋ ਇਹ ਘਬਰਾ ਤਾਂ ਰੋਗ ਦੇ ਹੋਣ ਕਰਕੇ ਸੀ, ਇਹ ਕੋਈ ਰੋਗ ਨਿਵਿਰਤੀ ਦਾ ਉਪਾਅ ਤਾਂ ਨਹੀਂ ਸੀ। ਮੈਂ ਪੁੱਛਦਾ ਹਾਂ ਕਿ ਅਸਲੀ ਰੋਗ ਦੇ ਦੂਰ ਕਰਨ ਲਈ ਕੀ ਵਾਹਵਾਂ ਲਾਈਆਂ ਜੇ? ਢੇਸਾ, ਉਹ ਤਾਂ ਮੈਂ ਕੋਈ ਨਹੀਂ ਲਾਈਆਂ। ਸਾਈਂ ਦਾਸ, ਭਲਾ ਮੈਂ ਕੁਛ ਦੱਸਦਾ ਹਾਂ, ਇਹਨਾਂ ਵਿੱਚੋਂ ਜੋ ਤੁਸਾਂ ਲਾਈ ਹੋਵੇ ਸੋ ਦੱਸੀ ਜਾਣੀ। ਢੇਸਾ, ਅੱਛੀ ਗੱਲ। ਸਾਈਂ ਦਾਸ, ਤੁਸੀਂ ਜਦੋਂ ਆਣੇ ਸੀ ਖਾਣ ਪੀਣ ਵਾਸਤੇ ਸਭ ਤੋਂ ਵੱਧ ਉਛਲਦੇ ਸੀ। ਤੁਹਾਨੂੰ ਭਾਵੇਂ ਪਤਾ ਨਹੀਂ ਸੀ ਕਿ ਕਿਉਂ, ਪਰ ਗੱਲ ਇਹੋ ਹੁੰਦੀ ਸੀ। ਹੁਣ ਵੀ ਚੰਗੀ ਤੋਂ ਚੰਗੀ ਚੀਜ਼ ਖਾਣ ਲਈ ਕੋਸ਼ਿਸ਼ ਕਰਦੇ ਹੋ, ਅਰਵਾਹ ਲੱਗੇ ਉੱਤਮ ਤੋਂ ਉੱਤਮ ਵਸਤੂ ਖਾਂਦੇ ਹੋ। ਢੇਸਾ, ਠੀਕ ਹੈ। ਸਾਈਂ ਦਾਸ, ਇਉਂ ਕਿਉਂ? ਢੇਸਾ, ਜੀ ਕਰਦਾ ਹੈ। ਸਾਈਂ ਦਾਸ, ਜੀ ਕਿਉਂ ਕਰਦਾ ਹੈ? ਢੇਸਾ, ਇਹ ਤਾਂ ਮੈਨੂੰ ਪਤਾ ਨਹੀਂ। ਸਾਈਂ ਦਾਸ, ਲਓ ਇਸ ਨੂੰ ਪੜਤਾਲੀਏ। ਕੀ ਨਾ ਖਾਦਿਆਂ ਇੱਕ ਅੰਦਰ ਹਾਲਤ ਪੈਦਾ ਹੁੰਦੀ ਹੈ ਜਿਸ ਨੂੰ ਭੁੱਖ ਕਹੀਦਾ ਹੈ, ਔਰ ਉਸ ਭੁੱਖ ਦੀ ਤਸੱਲੀ ਨਾ ਕੀਤਿਆਂ ਉਹ ਭੁੱਖ ਦੁੱਖ ਬਣ ਜਾਂਦੀ ਹੈ, ਔਰ ਉਸ ਦੁੱਖ ਤੋਂ ਬਚਣ ਲਈ ਕੁਛ ਖਾਈਦਾ ਹੈ, ਫਿਰ ਖਾਂਦਿਆਂ ਜੀਵ ਨੂੰ ਕੋਈ ਸਵਾਦ ਆਉਂਦਾ ਹੈ, ਉਸ ਸਵਾਦ ਨੂੰ ਵਧੀਕ ਤੋਂ ਵਧੀਕ ਮਾਣਨ ਲਈ ਸਵਾਦੀਕ ਤੋਂ ਸਵਾਦੀਕ ਪਦਾਰਥ ਲਭੀਦਾ ਹੈ। ਕੀ ਇਹ ਦੋਵੇਂ ਗੱਲਾਂ ਤੁਸੀਂ ਮੰਨਦੇ ਹੋ ਕਿ ਠੀਕ ਹਨ? ਢੇਸਾ, ਤੱਕ ਕੇ, ਠੀਕ ਹਨ। ਸਾਈਂ ਦਾਸ, ਤਦ ਫਿਰ ਇਹ ਗੱਲ ਨਿਕਲੀ ਕਿ ਤੁਸੀਂ ਭੁੱਖ ਦਾ ਦੁੱਖ ਦੂਰ ਕਰਨ ਲਈ ਖਾਣ ਪੀਣ ਦੀ ਵਾਹ ਲਾਈ ਅਤੇ ਵਧੀਕ ਸਵਾਦਾਂ ਨੂੰ ਮਾਣਨ ਲਈ ਵਧੀਕ ਸਵਾਦੀ ਪਦਾਰਥਾਂ ਦੀ ਭਾਲ ਕੀਤੀ। ਢੇਸਾ, ਠੀਕ। ਸਾਈਂ ਦਾਸ, ਕੀ ਭੁੱਖ ਦਾ ਦੁੱਖ ਦੂਰ ਕਰਨਾ ਔਰ ਜੀਵ ਨੂੰ ਵਧੀਕ ਸਵਾਦ ਚਖਾਉਣੇ ਸੁੱਖ ਹਨ ਜਾਂ ਦੁੱਖ? ਢੇਸਾ, ਸੁੱਖ। ਸਾਈਂ ਦਾਸ, ਤਦ ਤੁਸੀਂ ਮੰਨਦੇ ਹੋ ਕਿ ਤੁਸੀਂ ਸੁੱਤੇ ਹੀ ਸੁੱਖ ਲਈ ਇਹ ਵਾਹ ਲਾਉਂਦੇ ਰਹੇ ਹੋ? ਢੇਸਾ, ਇਹ ਠੀਕ ਹੈ ਕਿ ਮੈਂ ਵਾਹ ਲਾਉਂਦਾ ਰਿਹਾ ਹਾਂ, ਪਰ ਮੈਂ ਸਮਝਦਾ ਨਹੀਂ ਸਾਂ। ਸਾਈਂ ਦਾਸ, ਜਦ ਕਦੇ ਕਿਸੇ ਨੇ ਤੁਹਾਡੀ ਮਰਜ਼ੀ ਤੋਂ ਉਲਟ ਕੰਮ ਕੀਤਾ ਜਾਂ ਕਿਸੇ ਨੇ ਤੁਹਾਡੇ ਸੁਭਾਅ ਨੂੰ ਚੰਗੇ ਲੱਗਣ ਵਾਲੀਆਂ ਗੱਲਾਂ ਦੇ ਉਲਟ ਕਿਹਾ ਤਾਂ ਤੁਹਾਨੂੰ ਦੁੱਖ ਪ੍ਰਤੀਤ ਹੋਇਆ ਕਿ ਨਹੀਂ? ਢੇਸਾ, ਹੋਇਆ। ਸਾਈਂ ਦਾਸ, ਉਸਦੇ ਦੂਰ ਕਰਨ ਲਈ ਤੁਸੀਂ ਉਸਨੂੰ ਉਸੇ ਹਾਲਤ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕਿ ਜਿਸ ਵਿੱਚ ਉਸਨੇ ਤੁਹਾਨੂੰ ਪਹੁੰਚਾਇਆ ਸੀ? ਢੇਸਾ, ਠੀਕ ਹੈ, ਉਸ ਤੋਂ ਵੱਧ ਸਗੋਂ। ਸਾਈਂ ਦਾਸ, ਕੀ ਇਹ ਯਤਨ ਇਸ ਲਈ ਨਹੀਂ ਸੀ ਕਿ ਤੁਸੀਂ ਉਸਨੂੰ ਵਧੀਕ ਦੁਖੀ ਕਰਨ ਵਿੱਚ ਸੁਖੀ ਹੁੰਦੇ ਸੋ, ਜਾਂ ਇਉਂ ਕਹੋ ਕਿ ਬਦਲਾ ਲੈਣ ਵਿੱਚ ਇੱਕ ਸਵਾਦ ਆਉਂਦਾ ਸੀ ਔਰ ਉਹ ਸਵਾਦ ਇੱਕ ਤਰ੍ਹਾਂ ਦਾ ਸੁੱਖ ਪਾਸਦਾ ਸੀ। ਟੇਸਾ, ਠੀਕ ਹੈ। ਸਾਈਂ ਦਾਸ, ਜਦ ਤੁਸੀਂ ਜਵਾਨ ਹੋਏ ਕੀ ਇਸਤਰੀ ਮਾਤਰ ਤੁਹਾਨੂੰ ਮਨੁੱਖ ਮਾਤਰ ਤੋਂ ਵਧੀਕ ਪਿਆਰੀ ਲੱਗਦੀ ਸੀ? ਟੇਸਾ, ਲੱਗਦੀ ਸੀ। ਸਾਈਂ ਦਾਸ, ਫਿਰ ਤੁਹਾਨੂੰ ਇਸਤਰੀਆਂ ਵਿੱਚੋਂ ਕੋਈ ਵਧੀਕ ਸੋਹਣੀ ਅਤੇ ਵਧੀਕ ਚੰਗੀ ਲੱਗਦੀ ਸੀ ਕਿ ਨਹੀਂ? ਟੇਸਾ, ਠੀਕ ਹੈ, ਪਰ ਗੁਣ ਵੀ ਚੰਗੇ ਲੱਗਦੇ ਸੀ। ਸਾਈਂ ਦਾਸ, ਕੀ ਸੁੰਦਰਤਾ ਵਧੀਕ ਖਿੱਚ ਮਾਰਦੀ ਸੀ ਔਰ ਗੁਣ ਵਿਚਾਰ ਕਰਨ ਤੋਂ ਮਗਰੋਂ ਭਾਉਂਦੇ ਸੀ, ਜਾਂ ਇਸ ਤੋਂ ਉਲਟ ਆਉਂਦਾ ਸੀ? ਟੇਸਾ, ਸੁੰਦਰਤਾ ਵਧੀਕ ਔਰ ਅਗੰਮ ਦੀ ਖਿੱਚ ਮਾਰਦੀ ਸੀ ਔਰ ਕਿਸੇ ਸੋਚ ਵਿਚਾਰ ਦੀ ਲੋੜ ਨਹੀਂ ਸੀ ਰੱਖਦੀ। ਸਾਈਂ ਦਾਸ, ਭਲਾ ਜੇ ਮਨ ਨੂੰ ਭਾਈ ਇਸਤਰੀ ਨਾ ਮਿਲੇ ਤਾਂ ਇਸ ਦੇ ਨਾ ਮਿਲਣ ਨੂੰ ਤੁਸੀਂ ਦੁੱਖ ਸਮਝਣ ਲੱਗ ਗਏ ਸੋ ਕਿ ਨਹੀਂ? ਟੇਸਾ, ਸਮਝਣ ਲੱਗ ਗਿਆ ਸਾਂ, ਇਹ ਠੀਕ ਹੈ। ਸਾਈਂ ਦਾਸ, ਉਸ ਦੁੱਖ ਦੇ ਦੂਰ ਕਰਨ ਲਈ ਤੁਸੀਂ ਉਸ ਇਸਤਰੀ ਨਾਲ ਮਰਿਆਦਾ ਅਨੁਸਾਰ ਵਿਆਹ ਕੀਤਾ ਸੀ? ਟੇਸਾ, ਵਿਆਹ ਕੀਤਾ ਸੀ। ਸਾਈਂ ਦਾਸ, ਵਿਆਹ ਦੀ ਖੁਸ਼ੀ ਕਿੰਨੀ ਕੁ ਹੋਈ ਸੀ? ਟੇਸਾ, ਬਹੁਤ ਹੀ ਵਧੀਕ। ਸਾਈਂ ਦਾਸ, ਕੀ ਇਹ ਸੁਖੀ ਹੋਣ ਦਾ ਹੀਲਾ ਸੀ ਜਾਂ ਕੁਝ ਹੋਰ? ਟੇਸਾ, ਸੀ ਤਾਂ ਇਹ ਕੁਛ। ਸਾਈਂ ਦਾਸ, ਬਹੁਤ ਅੱਛਾ, ਹੁਣ ਇੱਕ ਹੋਰ ਵਿਚਾਰ ਕਰੀਏ। ਵੋਟੀ ਦੀ ਪ੍ਰਸੰਨਤਾ ਤੁਹਾਨੂੰ ਪ੍ਰਸੰਨ ਕਰਦੀ ਸੀ ਔਰ ਉਸਦਾ ਗੁੱਸਾ ਉਦਾਸ ਕਰਦਾ ਸੀ। ਉਸਦੀ ਪ੍ਰਸੰਨਤਾ ਲਈ ਘਰ ਵਿੱਚ ਖੁੱਲ੍ਹਾ ਖਰਚ ਅਤੇ ਗਹਿਣੇ ਕੱਪੜੇ ਦੀ ਲੋੜ ਆਉਂਦੀ ਸੀ। ਲੋੜ ਨੂੰ ਪੂਰਨ ਕਰਨ ਲਈ ਤੁਸੀਂ ਰੁਪਇਆ ਦੀ ਵਧੀਕ ਲੋੜ ਸਮਝਦੇ ਸੀ। ਰੁਪਏ ਵਧੀਕ ਜਮ੍ਹਾਂ ਕਰਨ ਲਈ ਚੋਰੀ, ਜੂਆ, ਵਿਹਾਰ, ਖੇਤੀ, ਮਜ਼ੂਰੀ, ਚਾਕਰੀ ਜਾਂ ਕੋਈ ਸਾਧਨ ਕਰਦੇ ਸੋ ਜੋ ਵਧੀਕ ਰੁਪਏ ਮਿਲਣ ਦੇ ਘਰ ਵਿੱਚ ਸੁੱਖ ਵਧੇ? ਟੇਸਾ, ਆਪ ਦੀ ਕਿਰਪਾ ਹੈ, ਅੱਜ ਤੱਕ ਮਾੜਾ ਕੰਮ ਨਹੀਂ ਕੀਤਾ। ਜੋ ਕਮਾਇਆ ਸੋ ਕਿਰਤ ਵਿਹਾਰ ਨਾਲ ਕਮਾਇਆ ਹੈ। ਸਾਈਂ ਦਾਸ, ਬਹੁਤ ਚੰਗਾ, ਪਰ ਮੇਰਾ ਪ੍ਰਯੋਜਨ ਰੁਪਈਆਂ ਦੇ ਪੈਦਾ ਕਰਨ ਦੇ ਹੀਲੇ ਤੋਂ ਨਹੀਂ ਹੈ। ਚਾਹੇ ਹੀਲਾ ਪਾਪ ਰੂਪ ਕੀਤਾ ਚਾਹੇ ਨਿਸ਼ਪਾਪ, ਇਸ ਦੀ ਵਿਚਾਰ ਫਿਰ ਕਰਾਂਗੇ। ਟੇਸਾ, ਹਾਂ, ਹਿੰਮਤ ਕਰਨ ਵਿੱਚ ਫਰਕ ਨਹੀਂ ਕੀਤਾ। ਸਾਈਂ ਦਾਸ, ਹੁਣ ਇਹ ਸਿੱਧ ਹੋ ਗਿਆ ਕਿ ਸੁਖੀ ਹੋਣ ਲਈ ਤੁਸੀਂ ਵਾਹਵਾਂ ਲਾਈਆਂ ਹਨ ਔਰ ਨਾ ਕੇਵਲ ਦੁੱਖ ਦੂਰ ਕਰਨ ਲਈ ਸਗੋਂ ਵਧੀਕ ਤੋਂ ਵਧੀਕ ਰਸ ਮਾਣਨ ਲਈ ਅਤੇ ਵਧੀਕ ਤੋਂ ਵਧੀਕ ਸੁਖੀ ਹੋਣ ਲਈ। ਟੇਸਾ, ਇਹ ਤਾਂ ਹੁਣ ਸਾਫ ਸਮਝ ਲਿਆ ਹੈ। ਸਾਈਂ ਦਾਸ, ਅਸੀਂ ਕਿਹਾ ਸੀ ਕਿ ਅਸੀਂ ਪੜਤਾਲ ਕਰਨੀ ਹੈ ਕਿ ਜੇ ਸੱਚੀ ਮੁੱਚੀ ਤੁਸੀਂ ਵਾਹਾਂ ਲਾਈਆਂ ਹਨ ਅਤੇ ਫਿਰ ਦੁਖੀ ਹੀ ਰਹੇ ਹੋ ਤਾਂ ਕੀ ਵਾਹਾਂ ਵਿੱਚ ਕਸਰ ਹੈ ਜਾਂ ਲਾਉਣ ਦੇ ਤਰੀਕੇ ਵਿੱਚ? ਆਓ ਹੁਣ ਇਸ ਗੱਲ ਦੀ ਪੜਤਾਲ ਕਰੀਏ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਜੋ ਸੁਖੀ ਹੋਣ ਲਈ ਅਸੀਂ ਵਾਹਾਂ ਲਾਈਆਂ, ਇਸ ਦੀ ਪੜਤਾਲ ਅਸੀਂ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।